गुर सतगुर बिच सेवक सेख सेवक सेख सब वेख वेख जीवन सेवक सेख सब वेख वेख जीवन उन अंदर हृदय पाई सेवक सिख सब वेख वेख जीवन उन अंदर हृदय भाई गुर सतगुर बिच गुर सतगुर बिच नावे की बड़ी बड़ियाई गुर सतगुर बिच नावे की बड़ी बड़ियाई गुर सतगुर बिच निंदक दुष्ट वड्याई वेख न सकन निंदक दुष्ट वड्याई वेख न सकन उन पराया भला न सुखाई उन पराया भला न सुखाई क्यों होवे क्या होवे किसे की चख मारी क्यों होवे किसे की चख मारी जा सक चे सो बन आई जो सच्चे सो बन आई जे गल करते भावे सनित नित चढ़े सवाई जे गल करते भावे सनित नित चढ़े सवाई सब चख चख मरे लुकाई गुर सतगुर बिच गुर सतगुर बिच नावे की ਵੱਡੀ ਵਡਿਆਈ ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ ਹਰ ਕਰਤੇ ਹਰ ਕਰਤੇ ਆਪ ਵਧਾਈ ਹਰ ਕਰਤੇ ਆਪ ਵਧਾਈ ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਗੁਰ ਸਤਿਗੁਰ ਵਿੱਚ ਗੁਰ ਸਤਿਗੁਰ ਵਿੱਚ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਕਰਤੇ ਹਰ ਕਰਤੇ ਆਪ ਵਧਾਈ ਨਾਵੇਂ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਨਾਵੇਂ ਕੀ ਵੱਡੀ ਵਡਿਆਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਗੁਰਸਿੱਖਾਂ ਕੈ ਮਨ ਪਾਉਂਦੀ ਗੁਰਸਿੱਖਾਂ ਕੈ ਮਨ ਪਾਉਂਦੀ ਗੁਰ ਸਤਿਗੁਰ ਕੀ ਵਡਿਆਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੇ ਸਤਿਗੁਰ ਬੋਹਲ ਹਰ ਨਾਮ ਕਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੇ ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏ ਦੇ ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜ ਨਾ ਆਵੇ ਜਨ ਨਾਨਕ ਕੋ ਹਰ ਕਿਰਪਾ ਕਰ ਜਦੋਂ ਦਰਵਾਜ਼ੇ ਵੜਿਆ ਸਾਂ ਭਾਈ ਸਾਹਿਬ ਗੁਰਬਾਣੀ ਦੀ ਇੱਕ ਲਾਈਨ ਪੜ੍ਹ ਰਹੇ ਸਨ धन धन सो गुर सिख कहिए, धन धन सो गुर सिख कहिए, जिन सतगुर सेवा कर, सिख कौन है? आखरे सन सिख दी निशानी की है, सिख दी परिभाषा की है, जेड़ा सतगुरु दी सेवा करके प्रसन्न करके जदों गुरु रीझदा है उन्दे कोलो नाम दी मांग करता है, गुरु तुसे चोल फैला के बैठा मेरी झोली नाम पा दे। एक होर ख्याल करियो, कोई वस्तु मंगी उसे कोलो जांदी है जिंदे कोल बहुती होवे। गुरबाणी विच्चों बड़िया छोटिया छोटिया गल्लां भी जदों असी नीक ला के देखने ना बहुत कुछ मिल जाता। गुरु आखद धन धन सौ गुर सिख कहिए, जिन सतगुर सेवा कर लिया की हर नाम लाया, जन नानक का हर कृपा कर, नित जपे हर नाम, नित जपे हर नाम, हर नाम तरावे, गुर सतगुर विच नावे की वड्डी वड्याई। गुर सतगुर बोहल हर नाम का, हा लफ्ज़ जरा बड़े सोचने वाले ने। श्री गुरु ग्रंथ साहिब विच नाम बीज का बहुत थावें जिक्र आया है, नाम बीज, पर ऐसे नाम बोहल का जिक्र आ गया है। एक ख्याल करियो, बीज जेड़ा है वो किसानी का आरंभ है। जो किसानी शुरू होंदी है ना, बीज उनके नाल संबंधित होंदा। सब तो पहला किसान बीज इकट्ठा करता है, बीज की पड़चोल करता है। अजकल तो यूनिवर्सिटिया में जाके खेतीबाड़ी यूनिवर्सिटिया में बीज की परख कराई जाती है, कितना स्ट्रांग ते मजबूत बीज है, ताकि इस पूरे सीजन विच वख वख किस्म दे बदलदे मौसमां दे किसी लपेट विच आ के ए अपना आप गुआ ना बैठे, चाल चल सके, ए बोल बन जाए। ते मैं कई बार अर्ज करना, आ दो लफज क्यों आए ने? बोल लफज गुरु नाल जोड़िया ने, सिख नाल नहीं, मनुख नाल भी नहीं। उन्हों मुखातब किया ने, तो आख्या ने नाम बीज संतोख सुहागा, अब कलू आयो रे एक नाम बोवो बोवो। नाम बीज क्योंकि ਕਿਰਸਾਣੀ ਦਾ ਆਰੰਭ ਬੀਜ ਤੋਂ ਹੁੰਦਾ ਹੈ ਤੇ ਕਿਰਸਾਣੀ ਦਾ ਐਂਡ ਅੰਤ ਸਫਲਤਾ ਬੋਲਤੇ। ਜਿੰਨੀ ਦੇਰ ਬੀਜ ਤੋਂ ਚੱਲਿਆ ਹੋਇਆ ਕਿਰਸਾਨ ਵੱਖ ਵੱਖ ਪਿੜਾਵਾਂ ਤੋਂ ਲੰਘਦਾ ਹੋਇਆ ਔਕੜਾਂ ਝੱਗਦਾ ਹੋਇਆ ਘਰ ਬੋਲ ਨਾ ਲੈ ਆਵੇ ਉਨੀ ਦੇਰ ਸਫਲ ਦਾ ਸਮਝਦਾ ਮੇਰੀ ਕਿਰਸਾਨੀ ਅਜੇ ਸਫਲ ਨਹੀਂ ਹੋਈ। ਖਤਰਾ ਕਿਸੇ ਮੋੜ ਤੇ ਵੀ ਹੋ ਜਾਂਦਾ। ਕਈ ਵਾਰ ਪੱਕੀ ਖੇਤੀ ਤੇ ਵੀ ਗੜੇ ਪੈ ਜਾਣ, ਉੱਥੇ ਜਾ ਕੇ ਵੀ ਬੋਲਣੀ ਪੈਣੀ। ਬੜੀਆਂ ਔਕੜਾਂ ਨੇ ਬੋਲ ਬਣਾਉਣ ਵਿੱਚ। ਬੀਜ ਤਾਂ ਆਰੰਭ ਹੈ, ਹੁਣ ਗੁਰੂ ਨਾਲ ਲਫ਼ਜ਼ ਬੋਲ ਜੋੜਿਆ ਨੇ, ਇਹਦਾ ਮਤਲਬ ਗੁਰੂ ਨਾਮ ਦੇ ਨਾਮ ਦੀ ਖੇਤੀ ਦਾ ਸਫਲ ਕਿਰਸਾਨ ਹੈ। ਸਭ ਖਤਰੇ ਟਾਲ ਬੈਠਾ, ਉਹਦੇ ਘਰ ਬੋਲ ਆ ਗਿਆ ਤੇ ਜਿਹਦੇ ਘਰ ਬੋਲ ਆ ਗਿਆ ਉਹਦੇ ਕੋਲੋਂ ਹੀ ਕੁਝ ਮੰਗਣਾ। ਜਿਹਨੇ ਪਿੰਡਾਂ ਦੇ ਲਾਗੀ ਕੰਮੀ ਵੀ ਘਰ ਵਿੱਚ ਮੰਗਣ ਜਾਂਦੇ ਨੇ ਨਾ, ਆਪਣਾ ਆਪਣਾ ਹੱਕ ਜਿਤਾ ਕੇ, ਉਹ ਵੀ ਉਦੋਂ ਜਾਂਦੇ ਨੇ ਜਦੋਂ ਕਿਰਸਾਨ ਦੇ ਘਰ ਬੋਲ ਆ ਜਾਏ। ਹੁਣ ਗੁਰੂ ਕਿਉਂਕਿ ਬੀਜ ਨਹੀਂ ਗੁਰੂ ਹੈ ਬੋਲ, ਉਹਨੇ ਨਾਮ ਦੀ ਕਿਰਸਾਨੀ ਦੀ ਸਫਲਤਾ ਪ੍ਰਾਪਤ ਕੀਤੀ ਹੈ। ਆਮ ਮਨੁੱਖ ਜਦੋਂ ਕਿਰਸਾਨੀ ਸ਼ੁਰੂ ਕਰੇਗਾ ਬੜੀਆਂ ਔਕੜਾਂ ਆ ਸਕਦੀਆਂ ਨੇ। ਕਈ ਵਾਰੀ ਤਾਂ ਬੀਜ ਬੀਜਣਾ ਇੱਕ ਪਾਸੇ ਰਿਹਾ, ਨਾਲ ਨਾਲ ਬੀਜਿਆ ਜਾ ਰਿਹਾ ਹੁੰਦਾ, ਨਾਲ ਨਾਲ ਹੀ ਛੋਟੇ ਛੋਟੇ ਪੰਛੀ ਉਸ ਖੇਤ ਵਿੱਚ ਆ ਬਹਿੰਦੇ ਨੇ। ਕਿਸਾਨ ਬੀਜ ਬੀਜਦਾ ਉਹ ਬੀਜ ਨੂੰ ਚੁਣੀ ਜਾਂਦੇ ਨੇ, ਖਾਲੀ ਰਹਿ ਜਾਂਦਾ। ਆ ਜਿਹੜੇ ਦਿਨ ਰਾਤ ਮੈਂ ਦੇਖਿਆ ਨਾ ਘੋੜਿਆਂ ਵਿੱਚ ਬੈਠ ਕੇ ਹੰਕਾਰ ਦੇ ਮਦਮਸਤੀ ਵਿੱਚ ਵਾਹਿਗੁਰੂ 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 ਕਰੀ ਜਾਂਦੇ ਨੇ, ਉਹ ਨਾਲ ਹੀ ਹੰਕਾਰ ਦਾ ਪੰਛੀ ਬੀਜ ਬੀਜ ਚੁਣੀ ਜਾਂਦਾ, ਖਾਲੀ ਦੇ ਖਾਲੀ ਰਹਿ ਜਾਂਦਾ। ਹੈ ਔਖਾ, ਪਰ ਗੁਰੂ ਨੇ ਬਾਣੀ ਵਿੱਚ ਜਦੋਂ ਗੁਰੂ ਨਾਲ ਸੰਬੰਧਿਤ ਕੀਤਾ ਨਾ, ਉੱਥੇ ਇਹ ਆਖਿਆ ਸਤਿਗੁਰ ਬੋਹਲ ਹਰ ਨਾਮ ਕਾ, ਸਤਿਗੁਰ ਬੋਹਲ ਹਰ ਨਾਮ ਕਾ ਵੱਡ ਭਾਗੀ ਸਿੱਖ। ਗੁਰੂ ਤਾਂ ਬੋਹਲ ਹੈ ਨਾਮ ਦਾ, ਸਫਲ ਕਿਰਸਾਨ ਜਿਹਦੇ ਘਰ ਵਿੱਚ ਅੰਬਾਰ ਬੋਲ ਲੱਗੇ ਹੋਏ ਨੇ ਨਾਮ ਦੇ, ਤੇ ਵੱਡੇ ਭਾਗਾਂ ਵਾਲੇ ਨੇ ਸਿੱਖ ਜਿਹੜੇ ਉਸ ਬੋਲ ਵਿੱਚੋਂ ਕੁਝ ਆਪਣੇ ਲਈ ਮੰਗਣ ਚਲੇ ਜਾਂਦੇ ਨੇ। ਲਓ ਆਹ ਫਰਕ ਹੈ, ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਕਿਉਂਕਿ ਗੁਰੂ ਬੋਲ ਹੈ। ਗੁਰੂ ਦੀ ਨਿਸ਼ਾਨੀ ਕੀ ਹੈ, ਪਰਿਭਾਸ਼ਾ ਕੀ ਹੈ, ਮੈਂ ਆਪ ਜੀ ਦੇ ਨਾਲ ਅੱਜ ਇਹ ਕੁਝ ਲਫ਼ਜ਼ ਸਾਂਝੇ ਕਰਨਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਰਿਹਾ ਆ ਗੁਰੂ ਦੀ ਪਛਾਣ ਕਰ। ਅਸੀਂ ਗੁਰੂ ਵਾਲਾ ਹੀ ਅਖਵਾਉਂਦੇ ਹਾਂ ਨਾ, ਸਿੱਖ ਹੋਣ 'ਤੇ ਗੌਰਵ ਕਰਨੇ ਹਾਂ, ਸਿੱਖ ਹੋਣਾ ਸਾਡਾ ਗੌਰਵ ਹੈ, ਮਾਣ ਹੈ। ਜੇ ਗੁਰਦੁਆਰੇ ਵੀ ਅਸੀਂ ਆਉਂਦੇ ਹਾਂ ਤੇ ਇਸੇ ਲਈ, ਕਿਉਂਕਿ ਸਿੱਖ ਹਾਂ, ਅੰਦਰ ਇੱਕ ਆਵਾਜ਼ ਉੱਠਦੀ ਹੈ ਸਿੱਖ ਹਾਂ। ਜੇ ਇੰਨੇ ਇੰਨੇ ਸਮਾਗਮਾਂ ਦਾ ਉਪਰਾਲਾ ਕਰਨੇ ਆ ਗੁਰੂ ਦੀਆਂ ਗੱਲਾਂ ਕਰਨ ਵਾਸਤੇ, ਤਾਂ ਅੰਦਰਲੀ ਇੱਕ ਆਵਾਜ਼ ਹੁੰਦੀ ਹੈ ਅਸੀਂ ਸਿੱਖ ਹਾਂ। ਤੇ ਗੁਰੂ ਕਹਿੰਦੇ ਭਲਿਆ ਜੇ ਸਿੱਖ ਹੈ ਤਾਂ ਵੇਖੀ ਕਿਤੇ ਭੁੱਲ ਨਾ ਜਾਈ, ਮੈਂ ਤੈਨੂੰ ਗੁਰੂ ਦੀ ਪਛਾਣ ਦੱਸ ਦਿਆਂ। ਤੇ ਗੁਰੂ ਦੀ ਪਛਾਣ ਕੀ ਹੈ, ਗੁਰ ਸਤਿਗੁਰੁ ਵਿੱਚ ਨਾਵੇ ਕੀ ਵੱਡੀ ਵਡਿਆਈ। ਆ ਹੈ ਗੁਰੂ ਦੀ ਪਰਿਭਾਸ਼ਾ, ਉਹਦੇ ਕੋਲ ਬੋਲ ਨਾਮ ਦਾ, ਉਹਦੇ ਕੋਲ ਨਾਮ ਦੀ ਵਡਿਆਈ ਹੈ। ਜਰਾ ਪਛਾਣ ਕਰ, ਮੈਂ ਤੈਨੂੰ ਬਿਲਕੁਲ ਇਹ ਗੱਲ ਨਹੀਂ ਕਹਿੰਦਾ ਕਿ ਮੇਰੇ ਆਖੇ ਲਾਗੂ, ਮੈਂ ਤੇਰੇ ਕਹਿੰਦਾ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲੈ, ਸੰਸਾਰੀ ਨਾਮ ਦੀ ਵਡਿਆਈ ਹੈ। ਆਰੰਭ ਵੀ ਹੋਇਆ ਇੱਕ ਓਂਕਾਰ ਸਤਨਾਮ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿੱਥੋਂ ਹੈ? ਇੱਕ ਓਂਕਾਰ ਸਤਨਾਮ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਮਾਪਤੀ ਸੰਪੂਰਨਤਾ ਕਿੱਥੇ ਹੈ? ਨਾਨਕ ਨਾਮ ਮਿਲੇ ਤਾਂ ਜੀਵਾਂ, ਮੁਦਾਵਣੀ ਦੇ ਆਖਰੀ ਲਫ਼ਜ਼। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਸ ਪੇ ਹੋਈ, ਤਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ, ਗੁਰੂ ਸੱਜਣ ਮਿਲਿਆ। ਨਿਸ਼ਾਨੀ ਕੀ? ਨਾਨਕ ਨਾਮ ਮਿਲੇ ਤਾਂ ਜੀਵ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦੀ ਗੱਲ ਕਰ ਰਿਹਾ, ਗੁਰੂ ਆਵਾਜ਼ ਦੇ ਰਹੇ ਨੇ ਤੇ ਯਕੀਨ ਦਵਾ ਰਹੇ ਨੇ। ਨਾਮ ਕੇਧਾਰੇ ਸਗਲੇ ਜੰਤ, ਨਾਮ ਕੇਧਾਰੇ ਖੰਡ ਬ੍ਰਹਿਮੰਡ, ਨਾਮ ਕੇਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇਧਾਰੇ ਸੁਣਨ ਗਿਆਨ ਧਿਆਨ, ਨਾਮ ਕੇਧਾਰੇ ਆਗਾਸ ਪਤਾਲ, ਨਾਮ ਕੇਧਾਰੇ ਸਗਲ ਆਕਾਰ। ਸਭ ਕੁਛ ਨਾਮ ਦੇ ਸਾਰੇ, ਜੋ ਕੁਛ ਸਿਰਜਿਆ ਜਾ ਰਿਹਾ, ਜੋ ਕੁਛ ਸਿਰਜਣਾ ਹੋ ਰਹੀ ਹੈ, ਉਹ ਸਭ ਨਾਮ ਦੀ ਕੀਤੀ ਹੋਈ ਹੋ ਰਹੀ ਹੈ, ਕਿਉਂਕਿ ਨਾਮ ਹੀ ਕਰਤਾ ਹੈ, ਨਾਮ ਹੀ ਗੁਣ ਹੈ, ਗੁਰੂ ਕੋਲ ਹੈ। ਥੋੜੀ ਮਿਕਦਾਰ ਵਿੱਚ ਵੀ ਨਹੀਂ, ਬੋਲ ਦੇ ਰੂਪ ਵਿੱਚ ਹੈ ਉਹਦੇ ਕੋਲ, ਤਾਂ ਭਗਤੀ ਦੇ ਨਾਮ ਦੇ ਭੰਡਾਰ ਭਰੇ ਹੋਏ ਨੇ। ਆਵੇ ਕੋਈ ਸਿੱਖ, ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ, ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰ ਸਤਿਗੁਰ ਸੱਚਾ ਸ਼ਾਹ ਹੈ। ਸ਼ਾਹ ਕਿਸ ਨੂੰ ਕਹਿੰਦੇ ਨੇ? ਉਹਦਾ ਮਤਲਬ ਵੀ ਹੋਈਏ, ਜਿਹਦੇ ਕੋਲ ਦੌਲਤ ਦੇ ਅੰਬਾਰ ਲੱਗੇ ਹੋਣ, ਬਹੁਤ ਹੀ ਦੌਲਤ ਹੋਵੇ, ਉਹਨੂੰ ਸ਼ਾਹ ਆਖਦੇ ਨੇ। ਗੁਰੂ ਕੋਲ ਨਾਮ ਧਨ ਬਹੁਤ ਹੈ, ਇਹ ਧਨ ਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆਂ ਦਿਖਾਏ, ਗੁਰੂ ਦਿਖਾਉਂਦਾ, ਖੋਲ ਕੇ ਅੱਗੇ ਰੱਖ ਦਿੰਦਾ ਖਜ਼ਾਨਾ। ਤੂੰ ਇਸ ਗੱਲ ਦਾ ਗਾਹਕ ਹੈ? ਮੈਂ ਹੈਰਾਨ ਹੋਇਆ ਜਦੋਂ ਕਿਸੇ ਵੀਰ ਕੋਲੋਂ ਨਾਮ ਨਹੀਂ ਲੈਣਾ ਚਾਹੁੰਦਾ, ਇਹ ਗੱਲ ਵੀ ਸੁਣੀ ਕਿ ਦੋ ਹੀ ਸ਼ਕਤੀਆਂ ਨੇ ਜੀ ਸੰਸਾਰ ਅੰਦਰ, ਨਾਮ ਰਸ ਤੇ ਕਾਮ ਰਸ। ਜਿੰਨੀ ਆਤਮਕ ਸਿਰਜਣਾ ਹੈ ਉਹ ਨਾਮ ਰਸ ਕਰਦਾ, ਜਿੰਨੀ ਫਿਜ਼ੀਕਲੀ ਸਿਰਜਣਾ ਹੈ ਉਹ ਕਾਮ ਰਸ ਕਰਦਾ। ਬੜੇ ਸਾਡੇ ਵਿਦਵਾਨ ਸੱਜਣ ਨੇ ਇਸ ਵਿਸ਼ੇ 'ਤੇ ਬੋਲਦੇ ਆ, ਇਹ ਗੱਲ ਕਹੀ ਹੈ, ਮੈਂ ਉਸ ਵਿਸਥਾਰ ਵਿੱਚ ਜਾਂ ਨਾਮ ਦੇ ਵਿਰੋਧ ਵਿੱਚ ਨਹੀਂ ਜਾਣਾ ਚਾਹੁੰਦਾ। ਹਾਲਾਂਕਿ ਆ ਹੁਣੇ ਹੀ ਤੁਸੀਂ ਤੁਕ ਪੜ੍ਹੀ ਜਿਹਦੇ ਵਿੱਚ ਆਖਿਆ,
ਨਾਮ ਕੇਧਾਰੇ ਸਗਲੇ ਜੰਤ, ਨਾਮ ਕੇਧਾਰੇ ਖੰਡ ਬ੍ਰਹਿਮੰਡ, ਨਾਮ ਕੇਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇਧਾਰੇ ਸੁਣਨ ਗਿਆਨ ਦਿਆ, ਨਾਮ ਕੇਧਾਰੇ ਆਗਾਸ ਪਤਾਲ,
ਨਾਮ ਕੇਦਾਰ ਹੈ ਸਗਲ ਆਕਾਰ। ਇਹ ਤੇਰਾ ਬੋਲ ਆਕਾਰ ਹੈ, ਨਿਰਾਕਾਰ ਨਹੀਂ। ਆਤਮਾ ਤਾਂ ਨਿਰਾਕਾਰ ਹੈ। ਤੇਰੇ ਕੰਮ ਰਸਤੇ ਮੁਤਾਬਕ ਕਿਵੇਂ ਹੋਈ? ਪਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ, ਉਹ ਭਰਿਓ ਕਿਸੇ ਗ੍ਰੰਥ ਨਾਲ, ਕਿਸੇ ਪੋਥੀ ਨਾਲ, ਕਿਸੇ ਰਚਨਾ ਨਾਲ ਮੇਰਾ ਕੋਈ ਜ਼ਾਤੀ ਵਿਰੋਧ ਨਹੀਂ। ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚ ਤੁਹਾਡੇ ਸਾਹਮਣੇ ਰੱਖਣਾ ਜਿਹੜਾ ਪ੍ਰਵਾਨ ਨਹੀਂ ਹੋ ਰਿਹਾ। ਪਤਾ ਨਹੀਂ ਕਿਸੇ ਨੂੰ ਸੱਚ ਵੀ ਕਿਉਂ ਨਹੀਂ ਚੰਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਹੈ। ਗੁਰੂ ਆਖਦੇ ਨੇ
ਸੱਚ ਕੀ ਬਾਣੀ ਨਾਨਕ ਆਖੇ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ।
ਤੇ ਗੁਰੂ ਨਾਨਕ ਆਖ ਰਿਹਾ ਨਾਮ ਸ਼ਕਤੀ ਹੈ, ਨਾਮ ਸਿਰਜਣਾ ਦਾ ਸਾਧਨ ਹੈ। ਕੰਮ ਨਹੀਂ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪੁੱਛੋ, ਭਲਾ ਕੰਮ ਲਈ ਵੀ ਕੋਈ ਥਾਂ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਬ ਹੈ। ਸਤਿਗੁਰੂ ਕਹਿੰਦੇ ਨੇ
ਹੇ ਕੰਮ, ਹੇ ਕੰਮ ਨਰਕ ਬਿਸਰਾਮ।
ਲੈ ਤੇਰਾ ਆ ਕੰਮ ਹੈ, ਜਿੱਥੇ ਨਾਮ ਆਉਂਦਾ ਉੱਥੇ ਜੀਵਨ ਬਹਿਸ਼ਤ ਹੋ ਜਾਂਦਾ, ਜੀਵਨ ਸੱਚ ਖੰਡ ਬਣ ਜਾਂਦਾ, ਕਿਉਂਕਿ ਨਾਮ ਸੱਚ ਹੈ। ਤੇ ਜਿੱਥੇ ਕਾਮ ਆਉਂਦਾ ਉੱਥੇ ਜੀਵਨ ਨਰਕ ਬਣ ਜਾਂਦਾ। ਬਲਕਿ ਐਗਜ਼ਾਮਪਲ ਦਿੱਤੀ ਉਹਨੇ, ਕਹਿਣ ਲੱਗੇ
ਕਾਲ ਭੂਤ ਕੀ ਹਸਤਨੀ ਮਨ ਬੋਰਾਰੇ, ਚਲਤ ਰਚ ਜਗਦੀਸ਼ ਕਾਮ ਸਵਾਏ, ਗਜ ਬਸ ਪਰਿਓ ਮਨ ਬੋਰਾਰੇ, ਅੰਕਸ ਸਹਿਓ ਅਸੀਸ ਹੈ ਕਾਮ, ਨਿਮਖ ਕਾਮ ਸੁਆਦ ਕਾਰਨ ਕੋਟ ਜਨਮ ਦੁੱਖ ਪਾਵੇ, ਹੇ ਕਾਮ ਨਰਕ ਬਿਸਰਾਮਨ, ਬੋਜੋਨੀ ਭਰਮਾਵਨੇ ਚਿੱਤ ਹਰਨੰ ਤੈ ਲੋਕ ਗਮੀਅੰ, ਜਪ ਤਪ ਸੀਲ ਬਿਦਾਰਨੇ, ਹੇ ਕਾਮ।
ਹੁਣ ਮੈਂ ਇਹਨਾਂ ਦੋਵਾਂ ਚੀਜ਼ਾਂ ਨੂੰ ਬਰਾਬਰ ਕਿਵੇਂ ਮੰਨ ਲਵਾਂ? ਹੁਣ ਇੱਕ ਲਫ਼ਜ਼ ਆ ਰਹੇ ਸਨ ਅਖੀਰ ਤੇ, ਸ਼ਬਦ ਪੜਾਇਆ ਸੀ ਗੁਰਸਿੱਖ ਮੀਤ, ਚਲੋ ਗੁਰ ਚੱਲ ਲਈ। ਤੇ ਅਗਲੀ ਲਾਈਨ ਸੀ ਜੋ ਗੁਰ ਕਹੇ ਸੋਈ ਭਲ ਮੰਨੋ, ਜੋ ਗੁਰੂ ਆਖੇ ਉਹਨੂੰ ਮੰਨ ਲੈ। ਭਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੈਨੂੰ ਮੁਖਾਤਬ ਕਰਕੇ ਆਖਣ ਆ ਤੇਰਾ ਗੁਰੂ ਹੈ। ਛੁਪਕੇ ਤਾਂ ਗੱਲ ਨਹੀਂ ਨਾ ਕੀਤੀ, ਕੋਈ ਗੱਲ ਓਹਲੇ ਵਿੱਚ ਤਾਂ ਨਹੀਂ ਕੀਤੀ, ਭਰੇ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਤੈਨੂੰ ਮੁਖਾਤਬ ਕਰਕੇ ਆਖਿਆ ਆ ਤੇਰਾ ਗੁਰੂ ਹੈ। ਫਿਰ ਨਿਸ਼ਾਨੀਆਂ ਦੱਸੀਆਂ, ਇਸ ਗੁਰੂ ਵਿੱਚ ਨਾਮ ਹੈ, ਇਹ ਨਾਮ ਦਾ ਬੋਹਲ ਹੈ, ਇਸ ਗੁਰੂ ਵਿੱਚ ਸੱਚ ਹੈ। ਤੇ ਮੈਂ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਇੱਕੋ ਇੱਕ ਸੱਚ ਦੇ ਬਰਾਬਰ ਕੋਈ ਹੋਰ ਗ੍ਰੰਥ ਦਾ ਪ੍ਰਕਾਸ਼ ਕਰਕੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਉਹਦੇ ਵਿੱਚ ਦੱਸ ਦੇ, ਮੈਂ ਸਿਰ ਝੁਕਾ ਦਿੰਦਾ। ਪਿਛਲੇ ਦਿਨਾਂ ਚ ਬੋਲਦੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੀ ਧਰਤੀ ਤੇ ਕਦੀ ਲੋਕ ਆਖਦੇ ਸਨ ਇੱਥੋਂ ਦੇ ਦਰਿਆਵਾਂ ਦਾ ਪਾਣੀ ਦੁੱਧ ਵਾਂਗੂ ਹੈ, ਇੱਥੇ ਦੁੱਧ ਦੀਆਂ ਨਦੀਆਂ ਵਗਦੀਆਂ ਨੇ। ਅਤੇ ਅੱਜ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਇੱਕ ਸ਼ਿਕਵਾ ਹੈ ਕਿ ਪੰਜਾਬ ਦੀ ਧਰਤੀ 'ਤੇ ਸ਼ਰਾਬ ਦੀਆਂ ਨਦੀਆਂ ਵਗਦੀਆਂ ਨੇ। ਕੋਈ ਖੁਸ਼ਕਿਸਮਤ ਨੌਜਵਾਨ ਹੋਏਗਾ ਜਿਹੜਾ ਸ਼ਰਾਬ ਨੂੰ ਨਹੀਂ ਅਪਣਾ ਬੈਠਾ, ਜਿਹਦੇ ਜੀਵਨ ਦਾ ਹਿੱਸਾ ਨਹੀਂ ਬਣ ਗਈ ਸ਼ਰਾਬ। ਅਤੇ ਮੈਂ ਐਗਜ਼ਾਮਪਲ ਦੇ ਕੇ ਇੱਕ ਗੱਲ ਪਿਛਲੇ ਦਿਨਾਂ ਵਿੱਚ ਕਹੀ ਸੀ, ਭਰਿਓ ਕਿ ਤੂੰ ਬਾਹਰੋਂ ਨਹੀਂ ਆਈ, ਬਾਹਰੋਂ ਨਹੀਂ ਆਈ, ਬਲਕਿ ਮੈਂ ਤਾਂ ਹਿੰਦੂ ਵੀਰਾਂ ਨੂੰ ਵੀ ਮੁਖਾਤਬ ਕਰਕੇ ਪਿਆਰ ਸਹਿਤ ਇੱਕ ਜਾਗਰਤੀ ਦੇਣਾ ਚਾਹੁੰਦਾ, ਜਾਗਰਤੀ ਦੇਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਨਾਲ ਇਹੋ ਜਿਹੀਆਂ ਰਚਨਾਵਾਂ ਵਰਤ ਕੇ ਗੁਰੂ ਦਸਮ ਪਾਤਸ਼ਾਹ ਜੀ ਦੀ ਤੁਹੀਨ ਕੀਤੀ ਗਈ, ਤਦ ਵੀ ਮੇਰਾ ਮਨ ਵਿਲਕਿਆ। ਇਸੇ ਵੀ ਤੁਹਾਡੇ ਦਰਬਾਰ ਵਿੱਚ ਪੁੱਜਿਆ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਨਾ ਜੋੜੋ। ਸਿੱਖ ਦਾ ਜੀਵਨ ਆਧਾਰ ਗੁਰੂ ਹੈ। ਵਡਭਾਗੀ ਸਿੱਖ ਗੁਣ ਸਾਂਝ ਕਰਾਵੇ। ਸਿੱਖ ਦਾ ਸੰਬੰਧ ਗੁਰੂ ਨਾਲ ਹੈ। ਹੁਣੇ ਵੀ ਵੀਰ ਆਖ ਰਹੇ ਸਨ ਕਿ ਸਿੱਖ ਉਹ ਹੈ ਜਿਹਦਾ ਸੰਬੰਧ ਗੁਰੂ ਨਾਲ ਹੈ। ਜੇ ਗੁਰੂ ਨਾਲ ਉਹ ਟੁੱਟ ਜਾਂਦਾ, ਗੁਰੂ ਦਾ ਹੁਕਮ ਨਹੀਂ ਮੰਨਦਾ, ਤੇ ਉਹ ਸਿੱਖ ਨਹੀਂ ਰਹਿੰਦਾ, ਸਨਮੁੱਖ ਨਹੀਂ ਰਹਿੰਦਾ। ਤੇ ਪੜ੍ਹ ਰਹੇ ਸਨ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਅਖੀਰ ਤੇ ਲਫਸਨ ਸੋ ਸਿੱਖ ਸਨਮੁਖ ਹੋਏ। ਸਨਮੁਖ ਹੋਏ, ਦੂਜੇ ਪਾਸੇ ਇਹ ਲਫਜ਼ ਵੀ ਆਖ ਦਿੱਤੇ,
ਪੂਰੇ ਗੁਰ ਕਾ ਹੁਕਮ ਨਾ ਮੰਨੇ, ਪੂਰੇ ਗੁਰ ਕਾ ਹੁਕਮ ਨਾ ਮੰਨੇ ਓ ਮਨਮੁਖ, ਓ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ, ਓ ਮਨਮੁਖ ਗੁਰ ਸਤਿਗੁਰ ਕਾ ਜੋ ਸਿੱਖ ਅਖਾ ਸੋ ਭਲਕੇ ਉੱਠ।
ਸਾਈਂ ਪੜ੍ਹੋ,
ਸੋ ਭਲਕੇ ਉੱਠ ਹਰ ਨਾਮ ਦਿਆ।
ਗੁਰੂ ਤਾਂ ਸਿੱਖ ਨੂੰ ਨਾਮ ਨਾਲ ਜੋੜ ਰਿਹਾ ਹੋਵੇ, ਕਿਉਂਕਿ ਬੋਹਲ ਨਾਮ ਕਾ ਹੈ। ਤੇ ਗ੍ਰੰਥ ਅਸੀਂ ਬਰਾਬਰ ਉਹ ਪ੍ਰਕਾਸ਼ ਕਰਕੇ ਬੈਠੇ ਹੋਈਏ ਜਿਹਦੇ ਵਿੱਚ ਨਾਮ ਦੀ ਗੱਲ ਹੀ ਕੋਈ ਨਹੀਂ, ਕੇਵਲ ਕੰਮ ਦੀ ਗੱਲ ਹੈ। ਤੇ ਮੈਂ ਤੇ ਸਿਰਫ ਇਸ ਲਈ ਕਹਿਣਾ, ਭਲਿਓ ਜਿਹੜੇ ਵੀਰ ਵਿਰੋਧ ਕਰਦੇ ਨੇ, ਬਜਾਏ ਵਿਰੋਧ ਕਰਨ ਦੇ ਖੁੱਲਾ ਸੱਦਾ ਹੈ, ਬੈਠ ਜਾਓ, ਇਸੇ ਹੀ ਸੰਗਤ ਵਿੱਚ ਬੈਠ ਜਾਓ। ਅਕਾਲ ਤਖਤ ਸਾਹਿਬ ਤੇ ਵੀ ਹਾਜ਼ਰ ਹੋਇਆ ਸਾਂ, ਆਓ ਸਾਹਮਣੇ ਬੈਠ ਕੇ ਗੱਲ ਕਰੋ, ਜੋ ਸਵਾਲ ਕਰਨਾ ਕਰੋ। ਜੇ ਆਪਣੇ ਕੋਲ ਵਿਚਾਰ ਸ਼ਕਤੀ ਨਾ ਰਹੀ, ਸਾਹਮਣੇ ਬੈਠ ਕੇ ਅਸੀਂ ਸੱਚ ਤੇ ਝੂਠ ਦਾ ਵੇਰਵਾ ਨਾ ਕਰ ਸਕੇ, ਨਿਰਣੇ ਨਾ ਕਰ ਸਕੇ, ਤੇ ਕੇਵਲ ਇੱਕ ਦੂਜੇ ਦੇ ਖਿਲਾਫ ਬੋਲੀ ਗਏ, ਤੇ ਉਹਦੇ ਨਾਲ ਕੌਮ ਦੇ ਬੱਚੇ ਕਨਫਿਊਜ਼ ਹੋਣਗੇ। ਇੱਥੋਂ ਤੱਕ ਵਜ਼ਨ ਹੋ ਸਕਦੇ ਨੇ ਕਿ ਬੱਚੇ ਆਖਣ, ਜਿਸ ਧਰਮ ਕੌਮ ਵਿੱਚ ਗੁਰਦੁਆਰਿਆਂ ਵਿੱਚ ਵੀ ਕੋਈ ਸ਼ਾਂਤੀ ਨਾਲ ਬੈਠ ਕੇ ਨਾਮ ਨਹੀਂ ਜਪ ਸਕਦਾ, ਬਾਣੀ ਨਹੀਂ ਪੜ੍ਹ ਸਕਦਾ, ਉਹ ਧਰਮ ਕਾਹਦਾ ਹੈ? ਉਹ ਭਰਿਓ ਜੇ ਸਿੱਖੀ ਨਾਲ ਕੁਝ ਵੀ ਪਿਆਰ ਹੈ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਚਾਹੁੰਦੇ ਹੋ, ਨਿਰਣੇ ਕਰਨ ਦੀ ਆਦਤ ਪਾਓ, ਵਿਰੋਧ ਕਰਨ ਦੀ ਨਹੀਂ, ਟਕਰਾਓ ਕਰਨ ਦੀ ਨਹੀਂ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ ਤੇ ਕਹਿਣ ਲੱਗੇ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ। ਫਿਰ ਕਹਿਣ ਲੱਗੇ, ਕੁੜਿਆਰੀ ਰੱਜੇ ਕੂੜ ਜਿਉਂ ਵਿਸ਼ਤਾ ਕਾਂਗ ਖਾਵੇ। ਅਸੀਂ ਆਪਣੀ ਜ਼ਿੰਦਗੀ ਕਾਂਗ ਵਾਲੀ ਨਾ ਬਣਾਈਏ ਕਿ ਬੁਰਾਈਆਂ ਨੂੰ ਅਪਣਾ ਰਹੇ ਹੋਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਦਬਾ ਰਹੇ ਹੋਈਏ। ਸੋ ਉੱਥੇ ਪਹੁੰਚਿਆ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਦਾ ਤਿਉਹਾਰ ਸਿੱਖ ਦਾ ਸਿਰ ਚੁੱਕਦਾ ਹੈ। ਪਰ ਇੱਕ ਭੁਲੇਖਾ ਦੂਰ ਕਰਨਾ ਚਾਹੁੰਦਾ, ਸ੍ਰੀ ਅਕਾਲ ਤਖਤ ਸਾਹਿਬ ਕੋਈ ਵਿਅਕਤੀ ਨਹੀਂ, ਇੱਕ ਸੱਚ ਦਾ ਸਿਧਾਂਤ ਹੈ। ਸੱਚ ਦੇ ਸਿਧਾਂਤ ਤੇ ਖਲੋ ਕੇ ਸ੍ਰੀ ਅਕਾਲ ਤਖ਼ਤ ਮਹਿਸੂਸ ਕਰ। ਅਕਾਲ ਤਖ਼ਤ ਤੋਂ ਆਵਾਜ਼ ਆਈ, ਮੈਂ ਨਹੀਂ ਪੁੱਜਿਆ, ਸਾਰੀ ਦੁਨੀਆ ਨੇ ਵੇਖਿਆ, ਲਾਈਵ ਰਿਕਾਰਡਿੰਗ, ਲਾਈਵ ਸਾਰਾ ਟੀਵੀ ਤੇ ਵੀ ਆਇਆ। ਫਿਰ ਉੱਥੇ ਜਾ ਕੇ ਬਕਾਇਦਾ ਆਵਾਜ਼ ਦਿੱਤੀ, ਉਹ ਵੀਰ ਅੱਜ ਜਿਉਂਦੇ ਬੈਠੇ ਵੱਡੀਆਂ ਵੱਡੀਆਂ ਮਸਜਿਦਾਂ ਤੇ ਵੱਡੀਆਂ ਵੱਡੀਆਂ ਕਮੇਟੀਆਂ ਵਿੱਚ, ਸਰਨਾ ਸਾਹਿਬ ਵਰਗੇ, ਆਪ ਖੁਦ ਅੰਦਰ ਗਏ, ਆਓ ਵੀ ਬਾਹਰ ਬੈਠਾ ਬੈਠ ਕੇ ਗੱਲ ਕਰੋ, ਦਰਵਾਜ਼ੇ ਤੇ ਬੈਠਾ ਅਕਾਲ ਤਖ਼ਤ ਦੇ, ਆਓ ਗੱਲ ਕਰੋ। ਕੋਈ ਸੱਚ ਦੀ ਗੱਲ ਨਿਰਣੇ ਵਜੋਂ ਕਰਨ ਲਈ ਬਾਹਰ ਆਉਣ ਦੀ ਹਿੰਮਤ ਨਾ ਕੀਤੀ ਤੇ ਬੈਠੇ ਉਸ ਅਸਥਾਨ ਤੇ ਬੰਦ ਕਮਰੇ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੋਈ ਨਹੀਂ। ਨਾਮ ਹੋਵੇ ਸ੍ਰੀ ਅਕਾਲ ਤਖ਼ਤ ਸਾਹਿਬ। ਤੇ ਉੱਥੇ ਫੈਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਤੋਂ ਬਿਨਾਂ ਹੋਣ। ਔਰ ਇਹ ਸਾਰੀ ਮਰਿਆਦਾ ਕੇਵਲ 8-10 ਸਾਲ ਤੋਂ ਸਭ ਕੁਝ ਬਦਲ ਕੇ ਆਪਣੀ ਮਰਜ਼ੀ ਨਾਲ ਅਕਾਲ ਤਖ਼ਤ ਸਾਹਿਬ ਦੇ ਗੁਰਮਤਿ ਸਿਧਾਂਤ ਦੀ ਜਗ੍ਹਾ ਤੇ ਮਨਮਤ ਦਾ ਪਹਿਰਾ ਆ ਜਾਏ, ਆਖਿਰ ਕੀ ਕਰਾਂਗੇ? ਸਿੱਖ ਵਿੱਚ ਇੰਨੀ ਤਾਂ ਜ਼ਰੂਰਤ ਹੋਣੀ ਚਾਹੀਦੀ ਹੈ ਨਾ ਕਿ ਝੂਠ ਦੇ ਸਾਹਮਣੇ ਸਿਰ ਨਾ ਝੁਕਾਏ। ਜਦੋਂ ਝੂਠ ਦੇ ਸਾਹਮਣੇ ਸਿਰ ਝੁਕੇਗਾ, ਝੂਠ ਜਿਹੜਾ ਹੋਰ ਬਲਵਾਨ ਹੋਏਗਾ, ਤੇ ਜਦੋਂ ਝੂਠ ਹੋਰ ਬਲਵਾਨ ਹੋਏਗਾ, ਸਾਡੀ ਕੌਮ ਦਾ ਭਵਿੱਖ ਨਿਗਾਰ ਵੱਲ ਜਾਏਗਾ। ਜੇ ਸੱਚ ਦੇ ਪੁਜਾਰੀ ਹੋ, ਜੇ ਸੱਚ ਨੂੰ ਗੁਰੂ ਮੰਨਣ ਵਾਲੇ ਹੋ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਹੈ, ਸੱਚ ਕੀ ਬਾਣੀ ਨਾਨਕ ਆਖੇ ਹੈ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਲਫ਼ਜ਼ ਨੇ ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ, ਤੇ ਉਸ ਸੱਚੀ ਬਾਣੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਦਿੱਤੇ ਹੋਏ ਹੁਕਮ ਦੇ ਸਾਹਮਣੇ ਸਿਰ ਝੁਕਾਓ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਸਿਰ ਨਹੀਂ ਝੁਕਾਉਂਦਾ ਤੇ ਇੱਕੋ ਇੱਕ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਉਹ ਡਬਲ ਬੇਅਦਬੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਿ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿੰਨ ਕੋ ਦਾ ਢੋਈ ਨਾਈ। ਜਿਹੜਾ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੈਠਿਆ ਹੋਇਆ ਫਿਰ ਗੁਰੂ ਵੱਲੋਂ ਮੂੰਹ ਮੋੜ ਕੇ ਕਿਸੇ ਹੋਰ ਨੂੰ ਵੀ ਗੁਰੂ ਮੰਨ ਰਿਹਾ ਹੋਵੇ, ਇੱਕ ਤਾਂ ਗੁਰੂ ਤੋਂ ਬੇਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਤੇ ਦੂਜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਆਪਣੀ ਬੇਅਦਬੀ ਵੀ, ਜਿਹੜਾ ਆਪਣੀ ਰਸਨਾ ਤੋਂ ਤੁਹਾਨੂੰ ਮੁਖਾਤਬ ਕਰਕੇ ਆਖ ਰਿਹਾ ਹੋਵੇ ਆ ਤੇਰਾ ਗੁਰੂ ਹੈ ਤੇ ਤੂੰ ਆਖੇ ਨਹੀਂ ਮੈਂ ਤੇਰੇ ਫੈਸਲੇ ਨੂੰ ਪ੍ਰਵਾਨ ਨਹੀਂ ਕਰਦਾ। ਬਲਕਿ ਪਿਛਲੇ ਦਿਨਾਂ ਵਿੱਚ ਮੈਂ ਇੱਕ ਗੱਲ ਕਹੀ ਸੀ, ਦੋ ਫੈਸਲੇ ਇੱਕੋ ਟਾਈਮ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ ਇੱਕੋ ਸਮੇਂ ਤੇ। ਇੱਕ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਥਾਪਿਤ ਕਰਨਾ, ਫੈਸਲਾ ਆਪ ਸੁਣਾਇਆ ਇਹ ਤੇਰਾ ਗੁਰੂ ਹੈ, ਤੇ ਦੂਜਾ ਫਿਜ਼ੀਕਲੀ ਖਾਲਸੇ ਦਾ ਜਥੇਦਾਰ ਨਿਯੁਕਤ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਣਾ ਫੈਸਲਾ ਸੀ, ਆਪਣਾ ਚੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਤੇ ਬਾਬਾ ਬੰਦਾ ਸਿੰਘ ਬਹਾਦਰ ਵੀ। ਪਰ ਕਿਹੜੀ ਅਜੀਬ ਘਟਨਾ ਹੈ ਕਿ ਦੋ ਫੈਸਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕੋ ਸਮੇਂ ਕੀਤੇ, ਔਰ ਸਿੱਖ ਸਿਧਾਂਤ ਦੀ ਵਿਰੋਧੀ ਸੋਚ ਨੇ ਉਹਨਾਂ ਹੀ ਦੋ ਫੈਸਲਿਆਂ ਦੇ ਅਗੇਂਸਟ ਉਸੇ ਵੇਲੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ, ਦੋਨਾਂ ਦੀ ਮਾਨਤਾ ਗੁਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫੈਸਲੇ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਬਣਾਉਣਾ ਸ਼ੁਰੂ ਕਰ ਦਿੱਤਾ, 20-25 ਸਾਲ ਵਿੱਚ ਸ਼ੁਰੂ ਕਰ ਦਿੱਤਾ ਗਿਆ, ਜਿਹੜਾ ਕਰੀਬ 70 ਸਾਲ ਬਾਅਦ ਲਿਆ ਕੇ ਪ੍ਰਕਾਸ਼ ਵੀ ਕਰ ਦਿੱਤਾ ਗਿਆ। ਇਹ ਫੈਸਲਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ। ਦੂਜਾ ਬੰਦਾ ਸਿੰਘ ਬਹਾਦਰ, ਉਹਦੇ ਬਰਾਬਰ ਵੀ ਉਸ ਫੈਸਲੇ ਦੇ ਅਗੇਂਸਟ ਵੀ ਉਸੇ ਵਕਤ ਕਾਰਵਾਈ ਸ਼ੁਰੂ ਹੋ ਗਈ, ਅਖੀਰ ਨੂੰ ਚੱਕ ਕੇ ਹੌਲੀ ਹੌਲੀ ਤਤ ਖਾਲਸਾ ਲਿਆ ਕੇ ਉਹਦੇ ਮੁਕਾਬਲੇ 'ਤੇ ਖੜਾ ਕਰ ਦਿੱਤਾ ਗਿਆ। ਅਤੇ ਬੰਦਈ ਬਾਬਾ ਬੰਦਾ ਸਿੰਘ ਦੀ ਸੋਚ, ਸ਼ਹੀਦੀ ਅਤੇ ਕੁਰਬਾਨੀ ਦੀ ਸੋਚ ਨੂੰ ਇੰਨਾ ਇਗਨੋਰ ਕੀਤਾ ਗਿਆ, ਇੰਨਾ ਬਦਨਾਮ ਕੀਤਾ ਗਿਆ ਕਿ ਸਿੱਖੀ ਵਿੱਚ ਇਹ ਸਾਬਤ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਤਾਂ ਗੁਰੂ ਤੋਂ ਬੇਮੁਖ ਸੀ। ਔਰ ਅਜੀਬ ਘਟਨਾ ਹੈ ਜਿਹੜੀ ਪ੍ਰਚੋਲਨ ਵਾਲੀ ਹੈ, ਇਹਨਾਂ ਦੋਵਾਂ ਕੰਮਾਂ ਵਾਸਤੇ ਜਿਹੜੇ ਸਾਧਨ ਵਰਤੇ ਉਹ ਇੱਕੋ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਿਹੜਾ ਅਖੌਤੀ ਦਸਮ ਗ੍ਰੰਥ ਬਣਾਉਣਾ ਸੀ ਉਹਦੇ ਲਈ ਵੀ ਦੋ ਨਾਂ ਵਰਤੇ, ਭਾਈ ਮਨੀ ਸਿੰਘ ਜੀ ਦਾ ਅਤੇ ਮਾਤਾ ਸੁੰਦਰੀ ਦਾ। ਦੋ ਨਾਂ ਦੀ ਵਰਤੋਂ ਹੋਈ, ਮਾਤਾ ਸੁੰਦਰੀ ਜੀ ਦੀ ਅਤੇ ਦੂਜੇ ਪਾਸੇ ਭਾਈ ਮਨੀ ਸਿੰਘ ਜੀ ਦੀ। ਉਹਨਾਂ ਦੇ ਪਵਿੱਤਰ ਸ਼ਖਸੀਅਤਾਂ ਨੂੰ ਵੀ ਬਦਨਾਮ ਕਰਨ ਤੋਂ ਸੰਕੋਚ ਨਾ ਕੀਤੀ, ਨਾ ਉਹਨਾਂ ਦਾ ਵਰਤਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਪੈਦਾ ਕਰਨ ਵਾਸਤੇ ਵੀ। ਔਰ ਬੰਦੇ ਬਹਾਦਰ ਨੂੰ ਬਦਨਾਮ ਕਰਕੇ ਅਤੇ ਕਮਜ਼ੋਰ ਕਰਕੇ ਖਤਮ ਕਰਨ ਦਾ ਜਿਹੜਾ ਸਭ ਤੋਂ ਵੱਡਾ ਸਾਜਿਸ਼ਕਾਰ ਜਿਹੜਾ ਵਿਅਕਤੀ ਸੀ ਉਹਦੇ ਵਿੱਚ ਵੀ ਇਹ ਦੋ ਨਾਂ ਵਰਤੇ ਗਏ, ਉੱਥੇ ਵੀ ਦੋ ਨਾਂ। ਮਾਤਾ ਸੁੰਦਰੀ ਦੀ ਚਿੱਠੀ ਆਉਂਦੀ ਹੈ ਕਿ ਬੰਦਾ ਗੰਦਾ ਹੈ, ਇਹਨੂੰ ਮੂੰਹ ਨਾ ਲਾਓ, ਇਹ ਗੁਰੂ ਤੋਂ ਬੇਮੁੱਖ ਹੋ ਗਿਆ, ਇਹਦਾ ਕੋਈ ਸਾਥ ਨਾ ਦਿਓ। ਅਤੇ ਭਾਈ ਮਨੀ ਸਿੰਘ ਜੀ ਉਸ ਵੇਲੇ ਫੈਸਲਾ ਕਰਦੇ ਨੇ ਕਿ ਬੰਦੇ ਬਹਾਦਰ ਨੂੰ, ਬੰਦੇ ਹੀ ਖਾਲਸੇ ਦੀਆਂ ਪਰਚੀਆਂ ਨਿਕਲਦੀਆਂ ਨਹੀਂ ਅਤੇ ਉਹਦੀਆਂ ਤਤ ਖਾਲਸੇ ਦੀਆਂ ਨਿਕਲਦੀਆਂ ਨੇ। ਹਾਲਾਂਕਿ ਦੋਵਾਂ 'ਚ ਫਰਕ ਇਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਆਖਰੀ ਸਮੇਂ ਤੱਕ, ਆਖਰੀ ਸਵਾਸਾਂ ਤੱਕ ਸਿੱਖੀ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਜੀਵਨ ਦੀ ਕੁਰਬਾਨੀ ਦਿੰਦਾ ਗਿਆ, ਕਿਸੇ ਇੱਕ ਕਦਮ 'ਤੇ ਵੀ ਥਿੜਕਿਆ ਨਹੀਂ। ਜਿਹਦੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਟੁਕੜੇ ਕਰਕੇ ਉਹਦਾ ਦਿਲ ਕੱਢ ਕੇ, ਕਲੇਜਾ ਕੱਢ ਕੇ ਪਿਤਾ ਦੇ ਮੂੰਹ ਵਿੱਚ ਦਿੱਤਾ ਜਾਏ ਪਰ ਪਿਤਾ ਆਖੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹਾਂ, ਮੈਂ ਸਿੱਖੀ ਨਹੀਂ ਛੱਡ ਸਕਦਾ, ਉਹਨੂੰ ਤਾਂ ਗੁਰੂ ਤੋਂ ਬੇਮੁੱਖ ਆਖਿਆ ਗਿਆ। ਅਤੇ ਜਿਸ ਤੱਤ ਖਾਲਸੇ ਨੂੰ ਇਹਨਾਂ ਅਪਣਾ ਕੇ ਸਾਹਮਣੇ ਲਿਆਂਦਾ ਉਸ ਦਸਮ ਗ੍ਰੰਥ ਵਾਂਗੂ, ਉਹ ਕੇਵਲ 5000 ਮਹੀਨੇ ਦੇ ਰਜ਼ੀਨੇ 'ਤੇ ਸਰਕਾਰ ਕੋਲ ਸਮਝੌਤਾ ਕਰਕੇ ਵਿਕ ਗਿਆ ਅਤੇ ਲਿਖ ਕੇ ਦੇ ਦਿੱਤਾ ਕਿ ਅੱਜ ਤੋਂ ਇਹ ਖਾਲਸਾ ਸਰਕਾਰ ਲਈ ਲੜੇਗਾ। ਹੈ ਕਿਹੜੀ ਅਜੀਬ ਗੱਲ ਹੈ, ਜਿਹੜਾ 5000 'ਚ ਵਿਕ ਜਾਏ ਸਰਕਾਰ ਕੋਲ ਉਹ ਤਾਂ ਤੱਤ ਖਾਲਸਾ, ਅਤੇ ਜਿਹੜਾ ਆਪਣੇ ਜੀਵਨ ਦੇ ਅੰਤ ਦੇ ਆਖਰੀ ਸਵਾਸਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਤੇ ਗੁਰੂ ਦਸਮ ਪਾਤਸ਼ਾਹ ਜੀ ਦੀ ਸਿੱਖੀ ਪਾਲਦਾ ਪਾਲਦਾ ਸਭ ਕੁਝ ਕੁਰਬਾਨ ਕਰ ਜਾਏ ਉਹ ਬੰਦੇ ਹੀ ਖਾਲਸਾ। ਇਹ ਸਭ ਕੁਝ ਹੁੰਦਾ ਆਇਆ, ਅੱਜ ਕੌਮ ਨੂੰ ਜਾਗਣ ਦੀ ਲੋੜ ਹੈ। ਅਸੀਂ ਆਪਣਾ ਇਤਿਹਾਸ ਪੜ੍ਹੀਏ, ਆਪਣਾ ਪਿਛੋਕੜ ਵਿਚਾਰੀਏ ਤਾਂ ਕਿ ਆਉਣ ਵਾਲੇ ਸਮੇਂ ਅੰਦਰ ਵੀ ਜਿਹੜੇ ਸਾਡੇ 'ਤੇ ਹਮਲੇ ਆਏ ਦਿਨ ਹੋ ਰਹੇ ਨੇ ਉਹਨਾਂ ਤੋਂ ਕਿਵੇਂ ਅਸੀਂ ਸੁਰੱਖਿਅਤ ਆਪ ਨਿਕਲਣਾ ਹੈ, ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੱਢਣਾ, ਆਪਣੇ ਬੱਚਿਆਂ ਨੂੰ ਸੰਭਾਲ ਕੇ ਸਿੱਖੀ ਨਾਲ ਜੋੜਨਾ। ਇਸ ਲਈ ਖਿਆਲ ਕਰਿਓ, ਇਹ ਸਭ ਕੁਝ ਹੋ ਇਸ ਲਈ ਰਿਹਾ ਕਿਸੇ ਦੁਖੀ ਸੋਚ ਦੇ ਅਧੀਨ ਤਾਂ ਕਿ ਸਿੱਖ ਗੁਰੂ ਨਾਲੋਂ ਟੁੱਟ ਜਾਏ। ਅਤੇ ਇੱਕ ਖਿਆਲ ਕਰਿਓ, ਗੁਰਬਾਣੀ ਕਹਿੰਦੀ ਹੈ ਜਿਸ ਦਿਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਗੁਰੂ ਨਾਲੋਂ ਟੁੱਟ ਗਿਆ ਉਸ ਦਿਨ ਦੀ ਮੌਤ ਹੋ ਜਾਏਗੀ। 1984 ਵਿੱਚ ਵੀ ਮੈਂ ਇੱਕ ਗੱਲ ਕਹੀ ਸੀ, ਸਿੱਖ ਤੋਪਾਂ ਨਾਲ ਨਹੀਂ ਮਰਦਾ, ਸਿੱਖ ਬੰਦੂਕਾਂ ਨਾਲ ਨਹੀਂ ਮਰਦਾ, ਸਿੱਖ ਮਰਦਾ ਗੁਰੂ ਨਾਲੋਂ ਟੁੱਟ ਕੇ। ਇਸ ਲਈ ਵਕਤ ਦੀ ਹਕੂਮਤਾਂ ਨੇ ਤੋਪਾਂ ਚਲਾ ਕੇ ਵੇਖੀਆਂ, CRP ਅਤੇ ਹੋਰ ਸ਼ਾਹੀ ਸ਼ਕਤੀਆਂ ਨਾਲ ਬੰਦੂਕਾਂ ਚਲਾ ਕੇ ਵੇਖੀਆਂ, ਹੈਂਡ ਗ੍ਰਨੇਡ ਸੁੱਟੇ ਗਏ, ਇੱਕ ਇੱਕ ਬੱਚੇ ਨੂੰ, ਨੌਜਵਾਨ ਨੂੰ ਫੜ ਕੇ ਪੁਲਾਂ 'ਤੇ ਲਿਜਾ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਪਰ ਸਿੱਖੀ ਖਤਮ ਨਹੀਂ ਹੋਈ, ਕਿਉਂਕਿ ਤਲਵਾਰਾਂ ਤੋਪਾਂ ਨਾਲ ਸਿੱਖ ਨਹੀਂ ਮਰਦਾ, ਉਹਨਾਂ ਵੀ ਵੇਖ ਲਿਆ ਨਹੀਂ ਮਰਦਾ। ਇਸੇ ਲਈ ਉਹਨੇ ਇੱਕ ਤਜਰਬੇ ਤੋਂ ਫਾਇਦਾ ਉਠਾਇਆ ਵੀ ਜੇ ਸਿੱਖ ਤਲਵਾਰਾਂ ਤੋਪਾਂ ਨਾਲ ਨਹੀਂ ਮਰਦਾ, ਗੁਰੂ ਕੋਲੋਂ ਟੁੱਟ ਕੇ ਮਰਦਾ, ਤਾਂ ਹੁਣ ਇਹਨੂੰ ਗੁਰੂ ਨਾਲ ਤੋੜੋ। ਲਓ ਆਹ ਸਾਜਿਸ਼ ਹੈ, ਉਹੋ ਹੀ ਜਥੇਬੰਦੀਆਂ ਜਿਹੜਾ ਉਦੋਂ ਤਲਵਾਰਾਂ ਤੋਪਾਂ ਨੂੰ ਭੇਜਣ ਵਾਲਿਆਂ ਨੂੰ ਦੁਰਗਾ ਦੇਵੀ ਆਖਦੀਆਂ ਸਨ, ਉਹੀ ਸ਼ਕਤੀਆਂ ਅੱਜ ਵੀ ਤੁਹਾਡੀ ਭਾਈਵਾਲ ਬਣ ਕੇ ਸਾਂਝੀਵਾਲ 'ਚ ਬੈਠੀਆਂ ਨੇ, ਭਾਈਵਾਲ ਬਣ ਕੇ ਬੈਠੀਆਂ ਨੇ। ਅਤੇ ਚਾਹੁੰਦੀਆਂ ਇਹੋ ਨੇ ਕਿ ਸਿੱਖੀ ਨੂੰ ਗੁਰੂ ਨਾਲ ਤੋੜਿਆ ਜਾਏ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ, ਸਿੱਖ ਗੁਰੂ ਨਾਲੋਂ ਟੁੱਟ ਕੇ ਮਰ ਜਾਂਦਾ ਹੈ। ਤੇ ਗੁਰੂ ਨਾਲੋਂ ਤੋੜਨ ਦਾ ਤਰੀਕਾ ਕੀ ਹੈ? ਇਹਨੂੰ ਆਲਟਰਨੇਟਿਵ ਦੇ ਦਿਓ, ਲੈ ਆ ਵੀ ਤੇਰਾ ਗੁਰੂ, ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਹਾਡਾ ਗੁਰੂ ਕੌਣ ਹੈ। ਜਿਸ ਕੋਲ ਕੇਵਲ ਨਾਮ ਰਸ ਹੈ, ਜਿਹੜਾ ਨਾਮ ਦਾ ਖਜ਼ਾਨਾ, ਜਿਹੜਾ ਨਾਮ ਦਾ ਬੋਹਲ ਹੈ, ਉਹ ਹੈ ਕਿ ਕਾਮ ਦਾ ਬੋਹਲ ਹੈ। ਫੈਸਲਾ ਕਰੋ, ਮੇਰੀ ਗੱਲ ਜਿਹਨਾਂ ਨੂੰ ਨਹੀਂ ਪਾਉਂਦੀ ਉਹ ਚਾਹੁੰਦੇ ਨੇ ਇਹ ਆਵਾਜ਼ ਖਾਮੋਸ਼ ਹੋਵੇ, ਕਿਸੇ ਤਰ੍ਹਾਂ ਇਹ ਆਵਾਜ਼ ਬੰਦ ਹੋਵੇ। ਪਰ ਜਿੰਨੀ ਦੇਰ ਇਸ ਸੀਸ ਸਰੀਰ ਵਿੱਚ ਸਵਾਸ ਨੇ, ਹੋ ਸਕਦਾ ਉਹ ਇਸ ਆਵਾਜ਼ ਨੂੰ ਬੰਦ ਨਾ ਕਰ ਸਕਣ, ਕਿਉਂਕਿ ਇਹ ਆਵਾਜ਼ ਮੇਰੀ ਨਹੀਂ, ਤੁਹਾਡੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ, ਬਾਣੀ ਦੀ ਆਵਾਜ਼ ਹੈ। ਤੇ ਗੁਰਬਾਣੀ ਇੱਕ ਗੱਲ ਬਾਰ ਬਾਰ ਦ੍ਰਿੜ ਕਰਾ ਰਹੀ ਹੈ ਕਿ ਭਲਿਆ ਤੇਰੀ ਮੌਤ ਉਦੋਂ ਤੱਕ ਸੰਸਾਰ ਦੀ ਕੋਈ ਸ਼ਕਤੀ ਨਹੀਂ ਕਰ ਸਕਦੀ ਜਿੰਨੀ ਦੇਰ ਤੂੰ ਗੁਰੂ ਨਾਲੋਂ ਨਹੀਂ ਟੁੱਟਦਾ। ਇਸ ਲਈ ਜੇ ਤੂੰ ਗੁਰੂ ਨਾਲ ਜੁੜ ਕੇ ਰਹੇਗਾ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਦੇ ਬਾਰੇ ਗੁਰੂ ਦਸਮ ਪਾਤਸ਼ਾਹ ਜੀ ਦਾ ਆਪਣਾ ਫੈਸਲਾ ਹੈ ਕਿ ਆਹ ਤੇਰਾ ਗੁਰੂ ਹੈ, ਜੇ ਉਸ ਗੁਰੂ ਨਾਲ ਜੁੜ ਕੇ ਰਹੇਗਾ ਫਿਰ ਤੈਨੂੰ ਡਬਲ ਰਹਿਮਤ ਮਿਲੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਪ੍ਰਸੰਨ ਹੋਣਗੇ ਕਿ ਮੇਰਾ ਬਚਨ ਮੰਨਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਵੀ ਪ੍ਰਸੰਨ ਹੋਵੇਗਾ ਕਿ ਮੇਰੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦੇ ਖਜ਼ਾਨੇ ਦੀ ਸ਼ਕਤੀ ਹੈ। ਇਹੋ ਗੱਲ ਅਤੇ ਇਹੋ ਪਛਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਦੀ ਇਸ ਲਾਈਨ ਵਿੱਚ ਦਿੱਤੀ ਹੈ ਅਤੇ ਕਹਿੰਦੇ ਨੇ ਗੁਰ ਸਤਿਗੁਰ ਵਿੱਚ ਨਾਮ ਕੀ ਵੱਡੀ ਵਡਿਆਈ, ਗੁਰ ਸਤਿਗੁਰ ਵਿੱਚ ਗੁਰ ਸਤਿਗੁਰ ਵਿੱਚ ਨਾਮ ਕੀ ਵੱਡੀ ਵਡਿਆਈ, ਹਰ ਘਰ ਤੇ ਆਪ ਵਧਾਈ, ਹਰ ਘਰ ਤੇ ਆਪ ਵਧਾਈ, ਗੁਰ ਸਤਿਗੁਰ ਵਿੱਚ ਗੁਰ ਸਤਿਗੁਰ ਵਿੱਚ ਨਾਮ ਕੀ ਵੱਡੀ ਵਡਿਆਈ, ਗੁਰ ਸਤਿਗੁਰ ਵਿੱਚ ਨਾਮ ਕੀ ਵੱਡੀ ਵਡਿਆਈ, ਗੁਰ ਸਤਿਗੁਰ ਵਿੱਚ ਗੁਰ ਸਤਿਗੁਰ ਵਿੱਚ ਗੁਰ ਸਤਿਗੁਰ ਵਿੱਚ। ਤੇ ਅਗਲੀਆਂ ਲਾਈਨਾਂ ਵਿੱਚ ਆਖ ਦਿੱਤੋ ਨੇ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਹੈ। ਤੇ ਅਗਲੀ ਲਾਈਨ ਵਿੱਚ ਹੋਰ ਖੁਲਾਸਾ ਕਰ ਦਿੱਤੋ ਨੇ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ। ਦੋਨੋਂ ਇਸ ਧਰਤੀ ਤੇ ਸੇਵਕ ਸਿੱਖ ਵੀ ਨੇ ਜਿਹੜੇ ਗੁਰੂ ਦੀਆਂ ਵਡਿਆਈਆਂ ਤੋਂ ਬਿਨਾਂ ਜਿਉਂਦੇ ਨਹੀਂ, ਤੇ ਨਿੰਦਕ ਦੁਸ਼ਟ ਵੀ ਨੇ ਜਿਹੜੇ ਗੁਰੂ ਦੀ ਵਡਿਆਈ ਸੁਣਨੀ ਵੀ ਪਸੰਦ ਨਹੀਂ ਕਰਦੇ ਤੇ ਆਖਦੇ ਨੇ ਗੁਰੂ ਦੀ ਗੱਲ ਕਰਨ ਵਾਲਾ ਇੱਥੇ ਨਾ ਆਵੇ, ਗੁਰੂ ਦੀ ਗੱਲ ਕਰਨ ਵਾਲਾ ਬੋਲੇ ਨਾ, ਗੁਰੂ ਦੀ ਗੱਲ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਦੀ ਆਵਾਜ਼ ਬੰਦ ਕਰ ਦਿਓ। ਉਹ ਭਲਿਓ ਕਿਹਦੇ ਨਾਲ ਜੁੜਨਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ? ਆਓ ਇੱਕੋ ਗੱਲ ਦੀ ਮਨ ਦੀਆਂ ਭਾਵਨਾ ਵਿੱਚ ਰੱਖੋ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਓ। ਇੰਨੀ ਦ੍ਰਿੜਤਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਕਿ ਦੁਨੀਆਂ ਦੀ ਕੋਈ ਤਾਕਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਨਾ ਕਰ ਸਕੇ, ਅਤੇ ਕੋਈ ਦੁਨੀਆਂ ਦਾ ਹੋਰ ਗ੍ਰੰਥ, ਦੁਨੀਆਂ ਦੀ ਹੋਰ ਪੋਥੀ, ਸੰਸਾਰ ਦਾ ਹੋਰ ਕੋਈ ਸਾਧ ਸੰਤ ਦਾ ਸਿੰਘਾਸਨ ਐਸਾ ਨਾ ਹੋਵੇ ਜਿਹਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਿੱਖ ਦਾ ਜਾ ਕੇ ਸੀਸ ਚੁੱਕੇ। ਸਿੱਖ ਦਾ ਸੀਸ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਚੁੱਕੇ। ਵਿਸ਼ਵਾਸ ਪੈਦਾ ਕਰੋ ਕਿ ਸਾਡਾ ਗੁਰੂ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਸਿੱਖ ਜਿਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਸਿੱਖ ਜੇ ਕੁਰਬਾਨ ਹੁੰਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ। ਇਹ ਜੀ ਦ੍ਰਿੜਤਾ ਲੈ ਕੇ ਤੁਰ ਪਓ, ਫਿਰ ਸਾਡੇ ਜੀਵਨ ਦੀ ਮੰਜ਼ਿਲ ਸਫਲ ਹੈ। ਇਹਨਾਂ ਸ਼ਬਦਾਂ ਨਾਲ ਕਿ ਮੈਂ ਜਾ ਚੁੱਕਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।